ਵਾਹਿਗੁਰੂ ਸਾਹਿਬ ਜੀਓ ਦੋਹਰਾ ਮਯਾ ਸਦਨ ਪੰਕਜ ਬਦਨ ਮੋਹ ਕਦਨ ਗਤ ਦੈਨ ਚਰਨ ਛਰਨ ਤਿਨ ਪਰਨ ਮਮ ਦਰਸਨ ਪਰਸਨ ਚੈਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਲੜੀਵਾਰ ਚੱਲ ਰਹੀ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ 49 ਅਧਿਆਏ ਸ਼੍ਰਵਣ ਕਰ ਚੁੱਕੇ ਹਾਂ। 50ਵੇਂ ਅਧਿਆਏ ਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸੋ ਪਿਛਲੇ ਪ੍ਰਸੰਗ ਵਿੱਚ ਆਪਾਂ ਸ਼੍ਰਵਣ ਕੀਤਾ ਕਿ ਤ੍ਰਿਆ ਰਾਜ ਵਿੱਚ ਸਤਿਗੁਰੂ ਮਹਾਰਾਜ ਗਏ ਸਨ। ਕਾਬਰੂ ਦੇਸ਼ ਵਿੱਚ ਇਹ ਇੱਕ ਪ੍ਰਸੰਗ ਹੋਇਆ, ਨੂਰ ਸ਼ਾਹ ਉੱਥੇ ਦੀ ਸਰਦਾਰਨੀ ਦੱਸੀ ਹੈ। ਸੋ ਉੱਥੇ ਤ੍ਰਿਆ ਰਾਜ ਕਿਹਾ ਹੈ। ਮਰਦਾਨਿਆਂ, ਇਹ ਕਾਬਰੂ ਦੇਸ਼ ਹੈ, ਤ੍ਰਿਆ ਰਾਜ ਹੈ। ਮਹਾਰਾਜ ਨੇ ਫਰਮਾਇਆ, ਘੜਾ ਸਿਰ ਤੋਂ ਨਾ ਹਿੱਲਣ ਦੀ ਕਥਾ ਸ਼੍ਰਵਣ ਕੀਤੀ, ਫਿਰ ਉਪਦੇਸ਼ ਦਿੱਤਾ। ਸੋ ਹਕੀਕਤ ਰਾਹ ਮੁਕਾਮ ਵਿੱਚ ਤ੍ਰਿਆ ਰਾਜ ਦਾ ਦੱਖਣ ਵਿੱਚ ਜ਼ਿਕਰ ਆਇਆ। ਨੇਕਾਪਟਨ ਬੀਜਾ ਨਗਰ 'ਤੇ 31 ਕੋਸ਼ ਹੈ। ਸੋ ਘਰ ਪਾਟੜਿਆਂ ਕੇ ਬੇਗਾਪੁਰ ਬੀਜਾਪੁਰ 'ਤੇ ਕੋਸ 80 ਹੈ, ਅਰੋਗਾ ਪੇਟ ਹੈ। ਇਹ ਉਸ ਗ੍ਰੰਥ ਦੀ ਬੋਲੀ ਹੈ। ਤਾਂ ਸੰਗਤ ਚੰਗੇ ਪਾਟੜੇ ਕੀ ਹੈ, ਇਸ ਕੀ ਗਿਰਦ ਨਿਵਾਹੀ ਸਿੱਖ ਸੰਗਤ ਬਹੁਤ ਹੈ, ਔਰ ਪਾਟੜਿਆਂ ਕੇ ਘਰ 'ਤੇ ਕਜ਼ਲੀ ਬਨ ਕੋਸ 80 ਕੋਹ ਭਾਵ ਲਗਭਗ ਕਾਫ਼ੀ ਪੈ 200 ਕਿਲੋਮੀਟਰ ਹੋਇਆ। ਤ੍ਰਿਆ ਰਾਜ ਹੈ, ਤਾਂ ਵੀ ਗੁਰੂ ਬਾਬੇ ਕਾ ਦਿਉਰਾ ਹੈ। ਸੰਗਤ ਪਾਟੜਿਆਂ ਕੇ ਜੁੜਦੀ ਹੈ, ਉੱਥੇ ਗੁਰੂ ਸਿੱਧਾਂ ਨਾਲ ਗੋਸ਼ਟ ਕਰਕੇ ਪੂਜਾ ਖਿੱਚ ਲਿੱਤੀ। ਤਬ ਸਿੱਧ ਗੁਰੂ ਕਾ ਜੋਰ ਅਜਮਾਇਕ ਹੈ, ਪੈਰੀਂ ਆਏ ਪਏ ਹਨ। ਉਸ ਥਾਂ ਕਾ ਨਾਂ ਕਜਲੀ ਬਨ ਤ੍ਰਿਆ ਰਾਜ ਹੈ, ਤਾਂ ਵੀ ਸੰਗਤ ਹੈ। ਸੋ ਇਹ ਹਕੀਕਤ ਦਾ ਮੁਕਾਮ 1661 ਬਿਕਰਮੀ ਤੋਂ ਪਹਿਲੇ ਦੀ ਹੈ, ਪ੍ਰਾਤਮ ਜਨਮ ਸਾਖੀ ਤੋਂ ਵੀ ਪੁਰਾਣੀ ਹੈ। ਸੋ ਦੱਖਣ ਦੇਸ਼ ਵਿੱਚ ਸਿੱਖੀ ਦਾ ਪਤਾ ਅਤੇ ਤ੍ਰਿਆ ਰਾਜ ਦਾ ਪਤਾ ਠੀਕ ਹੈ। ਸਾਖੀ ਉੱਥੇ ਜੋ ਹੋਈ ਹੈ ਸਿੱਧਾਂ ਦੀ ਦੱਸੀ ਹੈ, ਹੋਰ ਸਾਖੀਆਂ ਵੀ ਉੱਥੇ ਦੱਸੀਆਂ ਹੋਈਆਂ ਨੇ, ਕਿਉਂਕਿ ਭਾਈ ਵੀਰ ਸਿੰਘ ਆਪਣੀ ਵਿਚਾਰ ਖੋਜ ਰਾਹੀਂ ਲਿਖ ਦਿੰਦੇ ਨੇ। ਪਰ ਕਿਉਂਕਿ ਕਾਬਰੂ ਦੇਸ਼ ਆਸਾਮ ਦੇ ਵਿੱਚ ਹੀ ਹੈ, ਕਿਉਂਕਿ ਸਾਰਿਆਂ ਨੂੰ ਉੱਥੇ ਦਾ ਇਹ ਪ੍ਰਸੰਗ ਪਤਾ ਹੈ, ਹੋ ਸਕਦਾ ਹੈ ਇੱਕ ਪ੍ਰਸੰਗ ਉੱਥੇ ਹੋਇਆ ਹੋਵੇ, ਇੱਕ ਉੱਥੇ ਹੋਇਆ ਹੋਵੇ, ਕਿਉਂਕਿ ਦੋ ਪ੍ਰਸੰਗ ਐਸੇ ਆਏ ਨੇ। ਕਿਉਂਕਿ ਪਹਿਲਾ ਇਲਾਕਾ ਜਿਹੜਾ ਸ਼੍ਰਵਣ ਕੀਤਾ, ਕਾਮਰੂ ਦੇਸ਼, ਕਾਮਰੂਪ ਜਾਂ ਕਾਬਰੂ, ਉਹ ਜਦੋਂ ਪੂਰਬ ਦਿਸ਼ਾ ਨੂੰ ਪੈਂਦਾ। ਇਸੇ ਪ੍ਰਕਾਰ ਉੱਥੋਂ ਫਿਰ ਪੰਜਾਬ ਤੋਂ ਪੂਰਬ ਦਿਸ਼ਾ ਹੁੰਦੇ ਹੋਏ ਢਾਕੇ, ਬੰਗਾਲੇ ਆਦਿਕ ਇਹਨਾਂ ਇਲਾਕਿਆਂ ਤੋਂ ਨਾਲ ਨਾਲ ਆ ਜਾਈਏ ਸਮੁੰਦਰੀ ਰਸਤੇ, ਥੱਲੇ 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 ਹੁੰਦੇ ਆ ਲੰਕਾ, ਔਰ ਉੱਥੋਂ ਫਿਰ ਹੋ ਸਕਦਾ ਕਿ ਮਹਾਰਾਜ ਦੱਖਣ ਵਾਲੇ ਪਾਸੇ ਨੂੰ ਗਏ ਹੋਣ। ਇਹ ਸਾਰਾ ਦੱਖਣ ਦਿਸ਼ਾ ਦਾ ਇਲਾਕਾ ਪੈਂਦਾ। ਸੋ ਇਸ ਤਰ੍ਹਾਂ ਰਹੁ ਵਿਚਾਰ ਕਿ ਬਹੁਤ ਸਾਰੇ ਜੀਵਾਂ ਨੂੰ ਗੁਰੂ ਨਾਨਕ ਸਾਹਿਬ ਤਾਰ ਰਹੇ ਨੇ, ਕਿਉਂਕਿ ਉਹਨਾਂ ਸਮਿਆਂ ਵਿੱਚ ਕੋਈ ਲਿਖਣ ਵਾਲਾ ਨਹੀਂ ਸੀ ਨਾਲ, ਦਸਵੇਂ ਪਾਤਸ਼ਾਹ ਦੇ ਨਾਲ ਭਾਈ ਆਲਮ ਸਿੰਘ ਜੀ ਰੋਜ਼ ਦੀ ਡਾਇਰੀ ਲਿਖਿਆ ਕਰਦੇ ਸੀ। ਜਦੋਂ ਉਹ ਹਜ਼ੂਰ ਸਾਹਿਬ ਮਹਾਰਾਜ ਜਾ ਰਹੇ ਸੀ, ਰਸਤੇ ਵਿੱਚ ਤੁਰਕਾਂ ਦੀ ਅਤੇ ਸਿੰਘਾਂ ਦੀ ਆਪਸ ਵਿੱਚ ਝੜਪ ਹੋਈ, ਠੀਕ ਕਰਾਉਣ ਗਏ, ਸੁਲਾਹ ਕਰਾਉਣ ਗਏ ਸੀ। ਉੱਥੇ ਕਿਸੇ ਤੁਰਕ ਨੇ ਭਾਈ ਆਲਮ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ, ਉਹ ਚੜ੍ਹਾਈ ਕਰ ਗਏ ਸੀ। ਉਹਨਾਂ ਦੀ ਜਗ੍ਹਾ 'ਤੇ ਫਿਰ ਭਾਈ ਹਰ ਸਿੰਘ ਜੀ ਹਜ਼ੂਰ ਸਾਹਿਬ ਮਹਾਰਾਜ ਦੀ ਡਾਇਰੀ ਲਿਖਿਆ ਕਰਦੇ ਸੀ ਰੋਜ਼। ਉਹ ਰੋਜ਼ ਦੀ ਜਿਹੜੀ ਰੋਜ਼ ਨਾਮਚਾ ਹੁਣ ਵੀ ਜਿਹੜੇ ਹਜ਼ੂਰ ਸਾਹਿਬ ਦੇ ਹੈੱਡ ਪੁਜਾਰੀ ਅੱਗੇ ਅੱਗੇ ਜਿਨ੍ਹਾਂ ਨੂੰ ਡਿਊਟੀ ਮਿਲਦੀ ਆ ਉਹਨਾਂ ਦੇ ਕੋਲ ਪਿਆ, ਕਿਉਂਕਿ ਉਹਨਾਂ ਕੋਲ ਜਿੰਦੇ ਦੇ ਅੰਦਰ ਰੱਖਿਆ ਹੁੰਦਾ, ਜੇ ਕੋਈ ਵਿਸ਼ੇਸ਼ ਬੇਨਤੀ ਕਰੇ ਫਿਰ ਉਹ ਦਿਖਾ ਦਿੰਦੇ ਨੇ। ਆਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥੇ, ਉਹਦੇ ਵਿੱਚ ਲਿਖਿਆ ਹੋਇਆ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਉਹਦੇ ਵਿੱਚ ਲਿਖੀਆਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਹ 'ਚ ਲਿਖਿਆ। ਉਹ ਮਹਾਂਪੁਰਖਾਂ ਨੇ ਆਪ ਸਾਰਾ ਦੇਖਿਆ ਉਹ ਡਾਇਰੀ। ਸੋ ਇਸ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਇਤਿਹਾਸਕ ਤੌਰ ਵਿੱਚ ਨਹੀਂ ਮਿਲੀਆਂ, ਕੁਛ ਮਿਲੀਆਂ। ਇਹਨਾਂ ਚੀਜ਼ਾਂ ਦਾ ਧਿਆਨ ਛੱਡ ਕੇ ਸਿਰਫ ਆਪਾਂ ਤਾਂ ਇਹ ਲੈਣਾ ਕਿ ਸ਼ਰਧਾ। ਕਈ ਵਾਰੀ ਇਹ ਚੀਜ਼ਾਂ ਸਾਡੀ ਸ਼ਰਧਾ ਨੂੰ ਇੱਧਰ ਉੱਧਰ ਕਰ ਦਿੰਦੀਆਂ ਨੇ। ਮੂਲ ਚੀਜ਼ ਹੈ ਸਿਮਰਨ, ਭਗਤੀ, ਅਭਿਆਸ, ਬਾਣੀ ਦਾ ਜਾਪ। ਅੱਜ ਦੇ ਲੋਕ ਜਿਹੜੇ ਨੇ ਉਹ ਜ਼ਿਆਦਾਤਰ ਆਹ ਐਂ ਨਹੀਂ ਠੀਕ, ਉਹ ਐਂ ਨਹੀਂ ਠੀਕ, ਇਸ 'ਚ ਹੀ ਲੱਗ ਗਏ ਜ਼ਿਆਦਾ। ਸੋ ਜਿਵੇਂ ਇਹ ਸ਼ਰਾਰਤ ਕਰਤੀ ਕਿਸੇ ਨੇ ਬਸ। ਸੋ ਜਿਵੇਂ ਕਿਸੇ ਦੇ ਘਰ ਚੰਗਾ ਸੋਹਣਾ ਤੜਕਾ ਲੱਗਦਾ ਸੀ ਰੋਜ਼, ਖੁਸ਼ਬੂਆਂ ਆਉਂਦੀਆਂ ਸੀ। ਸੋ ਗੁਆਂਢੀ ਕਹਿੰਦੇ ਵੀ ਇਹਨਾਂ ਦੇ ਘਰੇ ਤੜਕਾ ਲੱਗਦਾ, ਬਾਣੀਆਂ ਦਾ ਘਰ ਨਾਲ ਸੀ ਜ਼ਿਮੀਂਦਾਰ ਦੇ। ਬਾਣੀਆਂ ਕਹਿੰਦਾ ਇਹਦਾ ਤੜਕਾ ਆਪਾਂ ਬੰਦ ਕਰ ਦਿੰਦੇ ਹਾਂ। ਉਹ ਕਹਿੰਦੇ ਕਿਵੇਂ? ਕਹਿੰਦੇ ਮੈਂ ਦੇਖੀ ਚੱਲੋ। ਉਹਨੇ 99 ਰੁਪਈਏ ਚਾਂਦੀ ਦੇ ਪਾ ਕੇ ਥੈਲੀ 'ਚ ਜੱਟ ਦੇ ਘਰੇ ਸਿੱਟਤੇ। ਉਹ ਜ਼ਿਮੀਂਦਾਰ ਨੇ ਗਿਣੇ ਤਾਂ 99। ਉਹ ਕਹਿੰਦਾ ਵੀ ਅੱਜ ਤੜਕਾ ਨਹੀਂ ਲੱਗੂਗਾ। ਕਹਿੰਦੇ ਕਿਉਂ? ਕਹਿੰਦੇ 1 ਰੁਪਈਆ ਹੁਣ ਬਚਾਉਣਾ, ਇਹ 'ਚ ਪਾਵਾਂਗੇ 100 ਹੋਜੂ। ਉਹ ਹੁਣ ਜੋੜਨ ਲੱਗ ਪਿਆ, ਤੜਕਾ ਹੋ ਗਿਆ ਬੰਦ, 99 ਜੋੜ ਲਏ, ਫਿਰ 100 ਬਣਾ ਲਏ। ਹੌਲੀ ਹੌਲੀ ਉਹਨੂੰ ਕਹਿੰਦੇ 99 ਦੇ ਗੇੜੇ 'ਚ ਪੈ ਗਿਆ ਹੈ। ਇਸ ਤਰ੍ਹਾਂ ਲੋਕ 99 ਦੇ ਗੇੜੇ 'ਚ ਹੀ ਪਏ ਹੋਏ ਨੇ, 99 ਦਾ 100 ਬਣਾਉਣਾ ਬਸ। ਸੋ ਇਸ ਤਰ੍ਹਾਂ ਕਰਕੇ ਸਭ ਕੁਛ ਜਿਹੜਾ ਹੈ ਉਹ ਸਾਨੂੰ ਵੀ ਕਿਸੇ ਨੇ ਇਹੋ ਜਿਹੇ ਚੱਕਰ 'ਚ ਪਾ ਤਾ, ਇੱਥੇ ਬਿੰਦੀ, ਇੱਥੇ ਟਿੱਪੀ, ਇੱਥੇ ਆ ਨਹੀਂ, ਇੱਥੇ ਆਉ ਠੀਕ ਨਹੀਂ, ਇਹਦਾ ਅਰਥ ਆ ਇੱਦਾਂ ਆਉ। ਉਹ ਜਿਉਂ ਸਾਰੇ ਉੱਥੇ ਹੀ ਖੜ੍ਹੇ ਆ ਹੁਣ। ਜੇ ਕਿਸੇ ਨੂੰ ਪੁੱਛੋ ਪਾਠ ਕਰਦਾ ਹੁੰਦਾ, ਕਹਿੰਦੇ ਪਾਠ ਤਾਂ ਨਹੀਂ ਕਰਦਾ, ਪਾਠ ਕਰਦੇ ਨਹੀਂ ਅਤੇ ਨਾ ਬਾਣੀ ਪੜ੍ਹਨੀ ਕੋਈ, ਬਸ ਇਹ ਕਹਿੰਦੇ ਆਹ ਬਾਣੀ ਠੀਕ ਨਹੀਂ, ਉਹ ਬਾਣੀ ਠੀਕ ਨਹੀਂ, ਇੱਥੇ ਐਂ ਨਹੀਂ ਠੀਕ। ਬਸ ਸਾਡਾ ਤਾਂ ਨੁਕਸਾਨ ਹੋ ਗਿਆ ਨਾ। ਇਸ ਕਰਕੇ ਇੰਨਾ ਜ਼ਿਆਦਾ ਨਹੀਂ ਕਰਨਾ। ਭਗਤ ਕਬੀਰ ਜੀ ਕਹਿੰਦੇ ਨੇ ਮਨ ਸਮਝਾਵਨ ਕਾਰਨ ਹੈ ਕਛੂਕ ਪੜੀ ਗਿਆਨ। ਠੀਕ ਆ, ਆਪਾਂ ਨੇ ਗਿਆਨ ਲੈ ਲਿਆ, ਠੀਕ ਹੈ, ਪਰ ਆਪਾਂ ਉਹ ਜ਼ਿਆਦਾ ਜਿਹੜੀਆਂ ਨੁਕਤਾ ਚੀਨੀਆਂ ਜੀਆਂ ਇੱਧਰ ਉੱਧਰ ਦੀਆਂ ਕਰਕੇ ਉਹ ਸ਼ਰਧ ਦਾ ਮੁਕਾ ਬੈਠੇ, ਇੱਥੇ ਆਹ ਨਹੀਂ ਠੀਕ, ਉੱਥੇ ਉਹ ਨਹੀਂ ਠੀਕ ਕਰਕੇ। ਭਲਾਂ ਦੀ ਹੁਣ ਜ਼ਿਆਦਾ ਰੱਬ ਮਿਲਿਆ? ਆਹ ਜ਼ਿਆਦਾ ਹੁਣ ਸਾਰੇ ਆ ਵਿਆਕਰਣੀਆਂ ਜੀ ਆਏ ਨੇ, ਹੁਣ ਕਿਹੜਾ ਰੱਬ ਮਿਲ ਗਿਆ? ਸਾਰਿਆਂ ਬ੍ਰਹਮ ਗਿਆਨੀ ਹੋ ਗਏ। ਇਦੋਂ ਪਹਿਲਾਂ ਬ੍ਰਹਮ ਗਿਆਨ ਸੀ ਸਾਰੇ, ਉਦੋਂ ਸਿੱਖ ਕਿਤੇ ਕਿਹੜੇ ਪੜ੍ਹਦੇ ਸੀ ਵਿਆਕਰਣ ਜਾਂ ਹੋਰ ਕੋਈ ਚੀਜ਼ ਪੜ੍ਹਦੇ ਸੀ? ਉਦੋਂ ਕਿਹੜੀਆਂ ਲਗਾ ਮਾਤਰਾ ਬਿੰਦੀਆਂ ਸੀ? ਬਸ ਇਹ ਜ਼ਰੂਰ ਹੈ ਵੀ ਦਲਾਈਆਂ ਦੇਖ ਲੈਣੀਆਂ, ਔਂਕੜ, ਸਿਹਾਰੀ, ਬਿਹਾਰੀ, ਸਾਦਾ ਜਿਹਾ ਗਿਆਨ ਰੱਖ ਕੇ ਸੋਹਣੀ ਬਾਣੀ ਪੜ੍ਹਦੇ ਸੀ। ਉਹਦੇ ਨਾਲ ਸ਼ਰਧਾ ਵੀ ਬਣੀ ਹੋਈ ਸੀ, ਪਿਆਰ ਵੀ ਬਣਿਆ ਹੋਇਆ ਸੀ, ਅਤੇ ਮੁੜ ਕੇ ਆਪਣੀ ਇਹੋ ਜਿਹੀ ਕਲਮ ਚੱਕੀ ਹੈ, ਜਿਉਂ ਤਰੋੜ ਮਰੋੜ ਸ਼ੁਰੂ ਕੀਤੀ ਹੈ, ਉਹ ਸਾਰੇ ਜਣੇ ਉੱਥੋਂ ਟੁੱਟ ਕੇ ਹੋਰ ਹੀ ਪਾਸੇ ਲਾ ਤੇ। ਇਸ ਕਰਕੇ ਜਾਗੋ, ਹੋਸ਼ ਕਰੋ, ਸੰਭਾਲੋ ਆਪਣੇ ਆਪ ਨੂੰ, ਤੁਰੋ। ਤੁਰਿਆਂ ਹੀ ਪੈਂਡਾ ਮੁੱਕਣਾ, ਇਹ ਰੌਲਿਆਂ ਨਾਲ ਪੈਂਡੇ ਨਹੀਂ ਮੁੱਕਣੇ ਆਪਣੇ। ਪੰਥ ਦੀ ਚੜ੍ਹਦੀ ਕਲਾ ਹੋਣੀ ਹੈ, ਜੋ ਆਪਾਂ ਬਾਣੀ ਪੜ੍ਹਨੀ ਹੈ। ਜੇ ਬਾਣੀ ਨਹੀਂ ਪੜ੍ਹਨੀ ਤਾਂ ਫਿਰ ਗੱਲਾਂ ਦੇ ਨਾਲ ਕਦੇ ਪੰਥ ਦੀ ਚੜ੍ਹਦੀ ਕਲਾ ਨਹੀਂ ਹੋਣੀ। ਆਪਾਂ ਨੇ ਅਭਿਆਸ ਜ਼ਿਆਦਾ ਬਾਣੀ ਦਾ ਕਰਨਾ, ਬਸ ਬਾਣੀ ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ। ਇਹ ਜ਼ਰੂਰ ਥੋੜ੍ਹਾ ਖਿਆਲ ਰੱਖੋ ਕਿ ਲਗਾ ਮਾਤਰਾ ਦਾ, ਵਿਸ਼ਰਾਮਾਂ ਦਾ, ਪਰ ਇੰਨਾ ਜ਼ਿਆਦਾ ਨੁਕਤਾ ਚੀਨੀਆਂ ਵਿੱਚ ਵੀ ਫਿਰ ਨਿੰਦਾ ਹੋ ਜਾਂਦੀ। ਇੱਕ ਮੇਰੇ ਖਿਆਲ ਵਿੱਚ ਚੀਜ਼ ਆਈ ਹੈ, ਆਮ ਤੌਰ 'ਤੇ ਅੱਜ ਕਈ ਦਿਨ ਪਹਿਲਾਂ ਕੋਈ ਹਜ਼ੂਰ ਸਾਹਿਬ ਦਾ ਪ੍ਰਸ਼ਾਦ ਦੇ ਕੇ ਗਿਆ ਸੀ ਆ ਕੇ, ਉਹ ਪੁੜੀ ਜੀ ਦੇ ਉੱਤੇ ਓਂਕਾਰ ਸਤਿਗੁਰ ਪ੍ਰਸਾਦ ਲਿਖਿਆ, ਥੱਲੇ ਲਿਖਿਆ ਲੰਗਰ ਸਾਹਿਬ। ਉਹ ਜਦ ਮੈਂ ਪ੍ਰਸ਼ਾਦ ਸਾਰਾ ਕੱਢ ਕੇ ਉਹ ਸਿੱਟਣ ਲੱਗਿਆ, ਮੈਂ ਤਾਂ ਇੱਕਦਮ ਦੇਖਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਉੱਤੇ ਲਿਖਿਆ। ਹੁਣ ਉਹਨੂੰ ਗਾਰਬੇਜ ਕਰੀਏ ਤਾਂ ਫਿਰ ਬਾਣੀ ਦੀ ਬੇਅਦਬੀ ਹੈ। ਤਾਂ ਐਂ ਜਿੱਥੇ ਗੁਰਦੁਆਰਿਆਂ 'ਚ ਪ੍ਰਸ਼ਾਦ ਦੀਆਂ ਪਰਚੀਆਂ ਕੱਟਦੇ ਨੇ, ਕਿਤੇ ਹੋਰ ਵੀ ਸ਼੍ਰੋਮਣੀ ਕਮੇਟੀ ਵਿੱਚ ਵੀ ਉਹਨਾਂ ਨੂੰ ਮੈਂ ਬੇਨਤੀ ਕੀਤੀ ਸੀ ਇੱਕ ਵਾਰੀ, ਉਹ ਇੱਕ ਓਂਕਾਰ ਸਾਰਿਆਂ 'ਤੇ ਲਿਖਦੇ, ਕਦੇ ਇੱਕ ਓਂਕਾਰ ਉੱਥੇ ਪੈਰਾਂ 'ਚ ਹੀ ਰੁਲਦੇ ਮੁੜ ਕੇ ਪਾੜ ਪਾੜ ਕੇ। ਇੱਕ ਪੰਜਾਬ ਐਂਡ ਸਿੰਧ ਬੈਂਕ ਹੈ ਪੰਜਾਬ ਦੇ ਵਿੱਚ ਇੰਡੀਆ ਸਾਰੇ 'ਚ, ਉਹ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਖਾਨੀ ਉੱਤੇ ਲਿਖਦੇ, ਹਰੇਕ ਰਜਿਸਟਰ 'ਤੇ, ਹਰੇਕ ਕਾਪੀ 'ਤੇ, ਹਰੇਕ ਚੈੱਕ 'ਤੇ, ਇੰਨਾ ਗਾਰਬੇਜ ਕਰਦੇ ਪਾੜ ਪਾੜ ਕੇ, ਪੈਰਾਂ 'ਚ ਰੁਲਦਾ ਉਹਨਾਂ ਦੇ ਬਾਣੀ ਰੁਲਦੇ ਆ। ਅਤੇ ਜੇ ਉਹਨਾਂ ਨੂੰ ਕੋਈ ਸਮਝਾਵੇ ਸਾਰਿਆਂ ਨੂੰ ਵੀ ਤੁਸੀਂ ਐਂ ਬਾਣੀ ਹੁਣ ਇੰਨਾ ਥੋੜ੍ਹੀ ਰੋਲਣੀ, ਆਪਾਂ ਨੇ ਬਾਣੀ ਨੂੰ ਗੁਰਤਾ ਗੱਦੀ ਮਿਲੀ ਹੋਈ ਆ, ਗੁਰਤਾ ਗੱਦੀ ਦਾ ਦਰਜਾ ਬਾਣੀ ਕੋਲ, ਬਾਣੀ ਸਤਿਕਾਰਯੋਗ ਹੈ। ਕਹਿੰਦੇ ਜੀ ਇਹ ਜੇ ਨਾ ਛਾਪਾਂਗੇ ਅਖਬਾਰਾਂ 'ਚ ਮੈਗਜ਼ੀਨਾਂ 'ਚ ਫਿਰ ਪ੍ਰਚਾਰ ਕਿਵੇਂ ਹੋਵੇਗਾ? ਨਾ ਪ੍ਰਚਾਰ ਕਿੰਨਾ ਕੁ ਕਰ ਲਿਆ, ਹੁਣ ਕਿੱਥੇ ਕੌਮ ਖੜ੍ਹੀ ਹੈ? ਇਹ ਪਿੰਡਾਂ 'ਚ ਫਿਰ ਰੋਣ ਘੋਣ ਕਿਉਂ ਫਿਰਦੇ ਤੁਰੇ, ਨਸ਼ੇ ਕਿਉਂ ਚੱਲਦੇ? ਫਿਰ ਕਿਹੜੀ ਸਿੱਖੀ ਤੁਸੀਂ ਬਣਾ ਲਈ ਜਿਹੜੀ ਪੰਜਾਬ ਦੇ ਅੰਦਰ, ਹਿੰਦੁਸਤਾਨ ਦੇ ਵਿੱਚ ਕਿੱਥੇ ਕੁ ਸਿੱਖੀ ਖੜ੍ਹੀ ਆ? ਅਤੇ ਇਸ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਕਿੱਥੇ? ਸੋ ਜਿੱਥੇ ਇਸ ਕਰਕੇ ਗੁਰਬਾਣੀ ਦਾ ਜਿਹੜਾ ਨਰਾਦਰ ਹੈ ਇਹ ਰੋਕੋ, ਬਾਣੀ ਨਾ ਲਿਖੋ ਐਵੇਂ ਅਖਬਾਰਾਂ ਵਿੱਚ ਦੇ ਕੇ, ਮੈਗਜ਼ੀਨਾਂ ਦੇ ਕੇ। ਕਿਹੜਾ ਬਹੁਤ, ਮੈਂ ਕਹਿੰਦਾ ਵੀ ਪੰਜਾਬ ਦੇ ਵਿੱਚ ਨੀਲੇ ਬਾਣੀ ਲਿਖਦੇ ਆ ਵੀ ਬਹੁਤ, ਚਾਰੇ ਪਾਸੇ ਵੀ ਸਿੰਘ ਹੀ ਸਿੰਘ ਫਿਰਦੇ ਬਾਣੀ ਪੜ੍ਹਦੇ, ਉਲਟਾ ਕੁਛ ਵੀ ਨਹੀਂ ਦੀਂਦਾ। ਜਿਹੜਾ ਕੋਈ ਉੱਥੇ ਜਾ ਕੇ ਕਹਿੰਦਾ ਜੀ ਉੱਥੇ ਤਾਂ ਪਿੰਡਾਂ ਵਿੱਚ ਰੋਡੇ ਘੋਡੇ ਹੀ ਆ ਸਾਰੇ, ਕੋਈ ਗਾਤਰੇ ਵਾਲਾ ਦੀਂਦਾ ਹੀ ਨਹੀਂ, ਕੋਈ ਅੰਮ੍ਰਿਤ ਬਾਣੀ ਨਹੀਂ ਪੜ੍ਹਦਾ ਦੀਂਦਾ ਕੋ। ਆਪਾਂ ਨੇ ਦੇਖਣੀ ਵੀ ਹੁਣ ਤੱਕ ਪ੍ਰਾਪਤੀਆਂ ਕੀ ਹੋਈਆਂ ਨੇ। ਜੇ ਉਹਨਾਂ ਸਾਰੀਆਂ ਲੀਹਾਂ 'ਤੇ ਚੱਲ ਕੇ 1925 ਤੋਂ ਮਰਿਆਦਾ ਬਦਲ ਕੇ ਜੇ ਪ੍ਰਾਪਤੀ ਨਹੀਂ ਹੋਈ, ਜੇ ਅਸੀਂ ਸਾਰੀਆਂ ਮਰਿਆਦਾਵਾਂ ਨੂੰ ਖਰਾਬ ਕਰਕੇ ਅੱਜ ਤੱਕ ਇੱਥੇ ਪਹੁੰਚ ਚੁੱਕੇ ਹਾਂ, ਤਾਂ ਮੇਰਾ ਤਾਂ ਖਿਆਲ ਹੈ ਵੀ ਪਿਛਲੀ ਮਰਿਆਦਾ ਦੁਬਾਰਾ ਸਾਰੀ ਆਰੰਭ ਕਰ ਦੇਣੀ ਚਾਹੀਦੀ। ਉਹ ਕਿਰਪਾ ਨਹੀਂ ਹੋਈ ਉਸ ਜਿਹੜੀ ਕੀਤੀ ਸੀ ਮਰਿਆਦਾ ਦੁਬਾਰਾ ਇਕੱਠੇ ਕਰਕੇ ਸਾਰੇ ਜਾਣੇ। ਆਪਣੀ ਰਾਏ ਮੇਰੀ ਨਿੱਜੀ ਹੈ, ਬਾਕੀ ਮਹਾਰਾਜ ਜਾਣਨ, ਪੰਥ ਜਾਣੇ, ਜੋ ਗੁਰੂ ਸਾਹਿਬ ਨੇ ਕਿਹਾ ਤਾ ਆਪਾਂ ਕਹਿ ਦਿੱਤਾ। ਪਰ ਇਹ ਮੈਂ ਫੇਰ ਬੇਨਤੀ ਕਰਾਂਗਾ ਕਿ ਜੇ ਇਸੇ ਮਰਿਆਦਾ ਨਾਲ ਹਲੇ ਹੋਰ 10 ਸਾਲ ਤੁਰੇ, 10 ਕੁ ਸਾਲਾਂ ਨੂੰ ਟਾਵੀਂ ਟਾਵੀਂ ਦਸਤਾਰ ਦਿਖੂਗੀ ਫਿਰ, ਕਿਉਂਕਿ ਮਰਿਆਦਾ ਸਾਰੀ ਮੁੱਕ ਗਈ, ਗੱਲਾਂ ਸਾਰੀਆਂ ਖਤਮ ਹੋ ਗਈਆਂ, ਕ੍ਰਿਟੀਸਾਈਜ਼ ਜ਼ਿਆਦਾ ਪੈ ਗਏ, ਕਿੰਤੂ ਪਰੰਤੂ ਬਹੁਤਾ ਸ਼ੁਰੂ ਹੋ ਗਿਆ, ਬਣਿਆ ਬਣਾਇਆ ਕੱਖ ਵੀ ਨਹੀਂ। ਇਸ ਕਰਕੇ ਆਪਾਂ ਬਣਾਉਣ ਵਾਲੇ ਪਾਸੇ ਤੁਰੀਏ ਸਾਰੇ ਜਾਣੇ। ਆਓ, ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਨਵਾਂ ਪ੍ਰਸੰਗ। ਸੋ ਭਰਥਰੀ ਭਰਥਰ ਹਰੀ ਜੀ ਹੋਏ ਨੇ, ਅੱਗੇ ਕੌਡਾ ਰਾਕਸ਼, ਇਹ ਦੋ ਪ੍ਰਸੰਗ ਇਹ 50ਵੇਂ ਪ੍ਰਸੰਗ 'ਚ ਨੇ। ਜਿਹੜੀਆਂ ਪਹਿਲੀਆਂ ਆਪਾਂ ਸੀਡੀਜ਼ ਭੇਜੀਆਂ ਸੀਗੀਆਂ ਇੰਡੀਆ ਤੋਂ ਭਰ ਕੇ ਇੱਕ ਵਾਰੀ, ਪਹਿਲੇ ਪਾਤਸ਼ਾਹ ਦੀ ਅਤੇ 10ਵੇਂ ਪਾਤਸ਼ਾਹ ਦੀ, ਉਹ ਪਹਿਲੇ ਪਾਤਸ਼ਾਹ ਦੀ ਸੀਡੀ ਕੌਡੇ ਰਾਕਸ਼ ਤੱਕ ਭਰੀ ਹੋਈ ਸੀ, ਉਹ ਸੰਗਤ ਨੇ ਪਹਿਲੀ ਭਾਂਤ ਸੁਣੀ ਹੈ। ਇਹਤੋਂ ਬਾਅਦ ਫਿਰ ਅਗਲੇ ਪ੍ਰਸੰਗ ਪ੍ਰਾਰੰਭ ਹੋ ਜਾਣੇ ਆ। ਆਓ ਪਿਆਰ ਨਾਲ ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਮਾਇਆ ਸਦਨ ਪੰਕਜ ਬਦਨ, ਮੋਹ ਕਦਨ ਗਤ ਦੈਨ।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਮਾਇਆ ਦੇ ਘਰ, ਕਿਰਪਾ ਦੇ ਘਰ, ਦਇਆ ਦੇ ਘਰ, ਪੰਕਜ ਬਦਨ ਜਿਨ੍ਹਾਂ ਦਾ ਸੁੰਦਰ ਚਿਹਰਾ, ਕਮਲ ਸਰੀਖਾ, ਮੋਹ ਨੂੰ ਕੱਟਣ ਵਾਲੇ ਅਤੇ ਗਤ ਨੂੰ ਦੈਨ, ਕਲਿਆਣ ਦੇਣ ਹਾਰੇ।
ਚਰਨ ਸ਼ਰਨ ਤਿੰਨ ਪਰਨ ਮਮ, ਦਰਸ਼ਨ ਪਰਸਨ ਚੈਨ।
ਮੈਂ ਉਹਨਾਂ ਦੇ ਚਰਨਾਂ ਦੇ ਸ਼ਰਨ ਵਿੱਚ ਪੈ ਕੇ ਉਹਨਾਂ ਦਾ ਆਸਰਾ ਮੰਗਦਾ ਹਾਂ। ਔਰ ਮਮ ਦਰਸ਼ਨ ਪਰਸਨ ਚੈਨ, ਪਰਨ ਮਮ, ਮੈਂ ਉਹਨਾਂ ਦੇ ਚਰਨਾਂ 'ਚ ਪੈਂਦਾ, ਆਸਰਾ ਲੈਂਦਾ ਅਤੇ ਦਰਸ਼ਨਾਂ ਦੇ ਪਰਸਨ ਨਾਲ ਮੈਨੂੰ ਚੈਨ ਆਉਂਦੀ। ਜਦੋਂ ਮੈਂ ਆਪਣੇ ਗੁਰੂ ਦੇ ਦਰਸ਼ਨ ਕਰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਸ਼ਨ ਕਰਦਾ, ਸੋ ਹੋਰ ਹੀ ਪਾਸੇ ਨੂੰ ਜਿਹੜੀ ਗੱਲ ਜ਼ਿਆਦਾ ਲੈ ਕੇ ਗਏ ਲੋਕ। ਅਸਲ ਵਿੱਚ ਸਾਰਿਆਂ ਨਾਲੋਂ ਵੱਡੀ ਚੀਜ਼ ਹੁੰਦੀ ਸ਼ਰਧਾ, ਭਾਵਨਾ, ਮਨ ਦੀ ਇਕਾਗਰਤਾ। ਮਨ ਦੀ ਇਕਾਗਰਤਾ ਇਹਨਾਂ ਚੀਜ਼ਾਂ ਵਿੱਚ ਨਹੀਂ ਹੁੰਦੀ ਜਿਹੜੀਆਂ ਆਪਾਂ ਕਰਦੇ ਹਾਂ। ਮਨ ਇੱਕੋ ਹੀ ਥਾਂ 'ਤੇ ਟਿਕਾ ਕੇ, ਇੱਕੋ ਹੀ ਸ਼ਬਦ ਵਿੱਚ ਲਾ ਕੇ, ਇੱਕ ਵਾਰ ਇਕਾਗਰ ਕਰਕੇ ਪ੍ਰਕਾਸ਼ ਹੋ ਜਾਏ ਫਿਰ ਸਭ ਤੋਂ ਵਧੀਆ। ਕਦੇ ਉਹ ਸ਼ਬਦ, ਕਦੇ ਉਹ ਸ਼ਬਦ, ਕਦੇ ਉੱਧਰ, ਕਦੇ ਉੱਧਰ, ਜਦੋਂ ਤੱਕ ਭਟਕਣਾ ਹੈ ਉਦੋਂ ਤੱਕ ਮਨ ਦੀ ਇਕਾਗਰਤਾ ਨਹੀਂ, ਅਤੇ ਇਕਾਗਰਤਾ ਤੋਂ ਬਿਨਾਂ ਪ੍ਰਕਾਸ਼ ਨਹੀਂ ਹੈ।
ਚੌਪਈ ਆਗੈ ਗਮਨੇ ਸ੍ਰੀ ਗੁਰਪੁਰੇ।
ਪੂਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤ੍ਰਿਆ ਰਾਜ ਤੋਂ ਅੱਗੇ ਗਮਨੇ ਤੋਂ ਭਾਵ ਅੱਗੇ ਗਏ ਨੇ। ਸੋ ਜੋ ਪਿੱਛੇ ਆਪਾਂ ਸ਼ਰਵਣ ਕੀਤਾ ਹੈ ਕਿ ਉੱਧਰ ਦੱਖਣ ਵੱਲ ਦੀ ਗੱਲ ਕੀਤੀ ਹੈ, ਪਰ ਜਿਹੜਾ ਇਹ ਪ੍ਰਸੰਗ ਹੈ ਭਰਥਰੀ ਜੀ ਦਾ, ਇਹ ਉੱਧਰ ਹੀ ਹੋਇਆ ਹੈ, ਭਾਵ ਜਿੱਧਰ ਕਾਮਰੂ ਦੇਸ਼ ਹੈ ਆਸਾਮ ਦੇ ਵਿੱਚ।
ਨਿਜ ਦਾਸਨ ਜੋ ਦੇ ਗਤ ਰੂਰੇ,
ਆਪਣਿਆਂ ਦਾਸਾਂ ਨੂੰ ਜੋ ਬਹੁਤ ਰੂਰੇ ਤੋਂ ਭਾਵ ਸੁੰਦਰ ਗਤ ਕਲਿਆਣ ਦੇਣ ਵਾਲੇ ਹਨ।
ਭਰਥਰ ਆਸ਼ਰਮ ਜਹਾਂ ਸੁਹਾਵਨ,
ਭਰਥਰੀ ਦਾ ਜਿੱਥੇ ਆਸ਼ਰਮ ਬੜਾ ਸੋਹਣਾ ਸੋਭਨੀਕ ਹੈ,
ਤਹਾਂ ਜਾਏ ਪਹੁੰਚੇ ਜਸ ਪਾਵਨ,
ਪਾਵਨ ਜਸ ਵਾਲੇ ਗੁਰੂ ਨਾਨਕ ਦੇਵ ਜੀ ਉੱਥੇ ਜਾ ਪਹੁੰਚੇ ਹਨ।
ਜਿਹ ਮਾਨੇ ਸੋ ਸਗਰੋਂ ਦੇਸਾ,
ਜਿਹਨੂੰ ਸਾਰਾ ਦੇਸ਼ ਮੰਨਦਾ ਸੀ। ਭਰਥਰੀ ਜੀ ਪਹਿਲਾਂ ਰਾਜਾ ਹੋਇਆ, ਫਿਰ ਬਰਾਗ ਹੋ ਗਿਆ, ਬਰਾਗ ਹੋ ਕੇ ਫਿਰ ਇਹ ਸਿੱਧਾਂ ਵਿੱਚ ਰਲ ਗਿਆ ਸੀ। ਚੰਗਾ ਬਰਾਗਵਾਨ ਸੀ, ਇਹਨੇ ਬਰਾਗ ਸ਼ਤਕ ਲਿਖਿਆ। ਉਹ ਬਰਾਗ ਸ਼ਤਕ ਦੇ 100 ਸਲੋਕ ਨੇ, ਇਹਨੇ 3 ਲਿਖੇ ਨੇ ਸ਼ਤਕ 100-100 ਸਲੋਕਾਂ ਦੇ। ਉਹ ਜੇ ਮਿਲ ਜਾਣ ਉਹ ਪੜ੍ਹਨੇ ਅੱਛੇ ਹੁੰਦੇ ਨੇ। ਕਈ ਚੀਜ਼ਾਂ ਬਾਹਰਲੀਆਂ ਬਹੁਤ ਅੱਛੀਆਂ ਹੁੰਦੀਆਂ ਨੇ, ਜਿਵੇਂ ਉਹ ਕਵੀ ਗਿਰਧਰ ਜੀ ਦੇ ਕੁੰਡਲੀਆ ਛੰਦ ਨੇ, ਉਹ 10ਵੇਂ ਪਾਤਸ਼ਾਹ ਵੇਲੇ ਹੋਇਆ, ਉਹ ਵੀ ਅੱਛੇ ਹੁੰਦੇ ਨੇ। ਇਸ ਤਰ੍ਹਾਂ ਨਹੀਂ ਹੁੰਦਾ ਵੀ ਅਸੀਂ ਹੋਰ ਕੁਛ ਪੜ੍ਹਨਾ ਹੀ ਨਹੀਂ, ਉਹਨਾਂ ਵਿੱਚ ਬਹੁਤ ਭਾਈ ਨੰਦ ਲਾਲ ਦੀਆਂ ਜਿਵੇਂ ਗਜ਼ਲਾਂ ਨੇ। ਇਸੇ ਪ੍ਰਕਾਰ ਭਰਥਰੀ ਜੀ ਦਾ ਜਿੱਥੇ ਆਸ਼ਰਮ ਹੈ ਬੜਾ ਸੋਹਣਾ।
ਤ੍ਰਿਆ ਰਾਜ ਪੁਨ ਅਪਰ ਨਰੇਸ਼ਾ,
ਸੋ ਤ੍ਰਿਆ ਰਾਜ ਦੇ ਵਿੱਚ ਪੁਨ ਅਪਰ ਨਰੇਸ਼ਾ, ਫਿਰ ਹੋਰ ਰਾਜਾ ਹੋਇਆ।
ਪੂਜਕ ਹੋਤੇ ਸਰਬ ਨਰ ਨਾਰੀ,
ਉੱਥੇ ਪੂਜਕ ਸੀ ਸਾਰੇ ਨਰ ਨਾਰੀ।
ਮਹਿਮਾ ਜੋਗਨ ਕੀ ਤਹਿ ਭਾਰੀ,
ਹੁਣ ਪਰੇ ਇਹ ਜੋਗੀਆਂ ਦੀ ਬੜੀ ਭਾਰੀ ਮਹਿਮਾ ਸੀ। ਜਿੱਥੇ
ਇਹ ਆਸ਼ਰਮ ਕੇ ਜਾਏ ਸਮੀਪਾ,
ਉਹਦੇ ਆਸ਼ਰਮ ਦੇ ਕੋਲ ਜਾ ਕੇ
ਬੈਸ ਗਏ ਬੇਦੀ ਕੁਲ ਦੀਪਾ,
ਬੇਦੀਆਂ ਦੀ ਕੁਲ ਦੇ ਦੀਪਕ ਰੂਪ ਗੁਰੂ ਨਾਨਕ ਦੇਵ ਜੀ ਉਹਦੇ ਨੇੜੇ ਬੈਠ ਗਏ ਆਸ਼ਰਮ ਦੇ ਬਾਹਰ ਬਾਹਰ।
ਸੋ ਕਿਤ ਕਾਜ ਬਹਿਰ ਕੋ ਨਿਕਸਾ,
ਉਹ ਕਿਸੇ ਕੰਮ ਲਈ ਬਾਹਰ ਨੂੰ ਨਿਕਲਿਆ।
ਦੇਖਿਓ ਮੁਖ ਪੰਕਜ ਸਮ ਵਿਕਸਾ,
ਦੇਖਿਆ ਮੁਖ ਕਮਲ ਬੜਾ ਸੋਹਣਾ ਖਿੜਿਆ ਹੋਇਆ।
ਦੇਖਾ ਅਤੀਤ ਦਿਪਤ ਪਰਕਾਸਾ,
ਚਮਕਦਾ ਹੋਇਆ ਉਸ ਵਕਤ ਜਦੋਂ ਅਤੀਤ ਚਿਹਰਾ ਦੇਖਿਆ ਮਹਾਰਾਜ ਸੱਚੇ ਪਾਤਸ਼ਾਹ ਦਾ।
ਧਰਿਓ ਸਰੂਪ ਮਨਹਾ ਸੁਖ ਰਾਸਾ,
ਮਾਨੋ ਰੱਬ ਨੇ ਹੀ ਰੂਪ ਧਾਰਿਆ ਹੈ ਹੀ ਰੱਬ, ਇਹਦੇ ਚ ਤਾਂ ਕੋਈ ਦੋ ਰਾਵਾਂ ਨਹੀਂ ਹਨ।
ਮਸਤਕ ਅਜੋਤ ਲੋਚਨ ਲੋਨੈ,
ਔਰ ਇਸ ਤਰੀਕੇ ਨਾਲ ਮਸਤਕ ਜਿਹੜਾ ਸੀ ਆਯੁਤ ਹੁੰਦਾ ਚੌੜਾ, ਸੋਹਣਾ ਚੌੜਾ ਮਸਤਕ, ਬੜੇ ਸੁੰਦਰ ਨੈਣ ਮਹਾਰਾਜ ਦੇ।
ਗਿਆਨ ਤਰਨ ਜਨ ਜਗ ਪ੍ਰਗਟੋਨੇ,
ਮਾਨੋ ਜਗ ਦੇ ਵਿੱਚ ਗਿਆਨ ਜਿਹੜਾ ਸੀ ਪ੍ਰਗਟ ਹੋਇਆ ਹੈ ਸੰਸਾਰ ਨੂੰ ਤਾਰਨ ਲਈ।
ਆਏ ਨਿਕਟ ਮੁਖ ਬਚਨ ਬਖਾਨਾ,
ਨੇੜੇ ਆ ਕਰਕੇ ਇਸ ਤਰ੍ਹਾਂ ਬਚਨ ਕੀਤਾ।
ਕੌਣ ਦੇਸ਼ ਕਿਤ ਕਰਹੁ ਧਿਆਨਾ,
ਪਿਆਨਾ ਕਹਿੰਦੇ ਕਿਸ ਦੇਸ਼ ਨੂੰ ਪਿਆਨਾ, ਜਾਗੇ ਜਾ ਰਹੇ ਹੋ ਤੇ ਕਿਹੜੇ ਦੇਸ਼ ਤੋਂ ਆਏ ਹੋ।
ਵੇਖਾ ਪੂਰਬ ਤੁਮਰੋ ਪਾਵਨ,
ਆਪ ਜੀ ਦਾ ਜਿਹੜਾ ਵੇਖ ਬਣਾਇਆ ਹੋਇਆ ਹੈ ਨਾ, ਇਹ ਅਸਚਰਜ ਹੈ, ਬੜਾ ਹੀ ਸੁੰਦਰ ਹੈ।
ਕੀ ਜੈ ਆਪਣਾ ਨਾਮ ਬਤਾਵਨ,
ਆਪਣਾ ਨਾਂ ਜੋ ਹੈ ਉਹ ਕਿਰਪਾ ਕਰਕੇ ਦੱਸੋ।
ਸੁਣੀਏ ਸ੍ਰੀ ਅੰਗਦ ਗੁਣ ਖਾਨੀ,
ਭਾਈ ਬਾਲਾ ਜੀ ਸੁਣਾ ਰਹੇ ਨੇ ਸਾਖੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰੂ ਅੰਗਦ ਦੇਵ ਜੀ ਨੂੰ। ਸੋ ਖਡੂਰ ਸਾਹਿਬ ਵਿਖੇ ਇਹ ਮਹਾਰਾਜ ਕਹਿੰਦੇ, ਅੱਗੇ ਫਿਰ ਸੁਣੋ ਜੀ।
ਗੁਰੂ ਰੁੱਖ ਦੇਖ ਕਹੀ ਮੈਂ ਬਾਣੀ,
ਗੁਰੂ ਕਾ ਰੁੱਖ ਦੇਖ ਕਰਕੇ ਮੈਂ ਬਚਨ ਕਿਹਾ। ਕਿਉਂ? ਜਦੋਂ ਕੋਈ ਗੁਰੂ ਸਾਹਿਬ ਨੂੰ ਡਾਇਰੈਕਟ ਪ੍ਰਸ਼ਨ ਪੁੱਛਦਾ, ਮਹਾਰਾਜ ਨੇ ਭਾਈ ਬਾਲੇ ਵੱਲ ਦੇਖਿਆ ਵੀ ਦੱਸਦੇ ਆਪਾਂ ਕੌਣ, ਆਪ ਨਹੀਂ ਦੱਸਦੇ। ਉਹ ਕਿਉਂ ਆਪਣੇ ਮੂੰਹ ਨਹੀਂ ਕਦੇ ਕਹਿਣਾ ਮੈਂ ਆ, ਕਦੇ ਨਹੀਂ ਕਹਿਣਾ, ਭਾਈ ਬਾਲੇ ਮਰਦਾਨੇ ਨੇ ਦੱਸਣਾ।
ਦੇਸ਼ ਪੰਜਾਬ ਸੋ ਦੂਰ ਹਮਾਰਾ,
ਭਾਈ ਬਾਲਾ ਜੀ ਕਹਿੰਦੇ ਮੈਂ ਦੱਸਿਆ ਉਹਨਾਂ ਨੂੰ ਕਿ ਸਾਡਾ ਦੇਸ਼ ਪੰਜਾਬ ਹੈ, ਕਾਫੀ ਦੂਰ ਹੈ ਇੱਥੋਂ।
ਸ੍ਰੀ ਨਾਨਕ ਗੁਰੂ ਉਧਾਰਾ,
ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਜੋ ਬਹੁਤ ਹੀ ਕਿਰਪਾ ਕਰਨ ਵਾਲੇ, ਖੁੱਲੇ ਦਿਲ ਵਾਲੇ, ਵੱਡੇ।
ਹਮ ਸੇਵਕ ਸੁਖ ਹੇਤ ਸਦਾਈ,
ਅਸੀਂ ਇਹਨਾਂ ਦੇ ਸੇਵਕ ਹਾਂ ਜੀ, ਸੁਖ ਹੇਤ ਸਦਾਈ ਇਹਨਾਂ ਦੀ ਸੇਵਾ ਕਰਨ ਵਾਲੇ, ਇਹ ਸਾਨੂੰ ਸੁਖ ਦਿੰਦੇ ਨੇ।
ਰਹਿ ਸੰਗ ਇਹਨੂੰ ਕਰੁਣਾ ਪਾਈ,
ਇਹਨਾਂ ਦੀ ਕਿਰਪਾ ਪਾ ਕਰਕੇ ਅਸੀਂ ਹਮੇਸ਼ਾ ਸੰਗ ਹੀ ਰਹਿੰਦੇ ਹਾਂ।
ਦੇਸ਼ਨ ਦੇਖਣ ਕਰਨ ਨਿਹਾਲਾ,
ਦੇਸ਼ਾਂ ਨੂੰ ਦੇਖਣ ਵਾਸਤੇ ਤੇ ਨਿਹਾਲ ਕਰਨ ਲਈ ਚੱਲੇ ਹੋਏ ਹਾਂ।
ਵਿੱਚ ਰਹਿ ਅਵਨੀ ਬਿਰਧ ਕਿਰਪਾਲਾ,
ਇਹਨਾਂ ਦਾ ਬਿਰਧ ਜਿਹੜਾ ਧਰਮ ਹੈ ਉਹ ਕਿਰਪਾਲੂ ਹੈ, ਧਰਤੀ ਦੇ ਉੱਤੇ ਗੁਰੂ ਨਾਨਕ ਦੇਵ ਜੀ ਵਿਚਰਦੇ ਹਨ।
ਸੁਣਤ ਭਰਥਰੀ ਉਰਮਹਿ ਹੁਲਸਾ,
ਭਰਥਰੀ ਨੇ ਜਦੋਂ ਸੁਣਿਆ ਗੁਰੂ ਨਾਨਕ ਦੇਵ ਜੀ ਨੇ, ਬਹੁਤ ਬਹੁਤ ਖੁਸ਼ ਹੋਇਆ ਉਹ
ਬੰਦੇ ਪਦ ਬੇਦੀ ਕੁਲ ਖਾਲਸਾ।
ਉਸੇ ਵਕਤ ਹੀ ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਢਹਿ ਪਿਆ, ਕਿਉਂਕਿ ਭਰਥਰ ਹਰੀ ਜੀ ਆਪ ਅੱਛੇ ਪਹੁੰਚੇ ਹੋਏ ਸਨ ਅਤੇ ਉਸ ਇਲਾਕੇ ਵਿੱਚ ਉਹਨਾਂ ਦੀ ਬਹੁਤ ਮੰਨਤਾ ਹੁੰਦੀ ਸੀ।
ਕਹਾਂ ਕਿ ਤਨ ਭਾਗ ਮਮ ਆਜੂ,
ਅੱਜ ਕਹਿੰਦਾ ਮੇਰੇ ਧੰਨ ਭਾਗ ਮੇਰੇ ਤੁਹਾਡੇ ਦਰਸ਼ਨ ਹੋ ਗਏ ਜੀ।
ਜਾਂ ਤੇ ਪਾ ਤੁਮ ਮਿਲਣ ਸਮਾਜੂ,
ਇਹ ਕਿਰਪਾ ਹੋ ਗਈ ਅੱਜ ਤੁਹਾਡੇ ਮਿਲਣ ਦਾ ਜਿਹੜਾ ਸੀਗਾ ਉਹ ਸਮਾਗਮ ਬਣਿਆ, ਕਿਉਂਕਿ ਮੈਂ ਬਹੁਤ ਉਡੀਕਦਾ ਸੀ ਆਪ ਜੀ ਨੂੰ ਬੜੇ ਸਮੇਂ ਤੋਂ। ਉਹ ਵੀ ਦੱਸਦੇ ਹਨ ਕਿਉਂ ਉਡੀਕਦਾ ਸੀ।
ਚਿਰੰਕਾਲ ਕੇ ਕਰਤ ਉਡੀਕਾ,
ਬਹੁਤ ਦੇਰ ਦਾ ਮੈਂ ਉਡੀਕ ਕਰ ਰਿਹਾ ਸੀ ਆਪ ਜੀ ਦੀ।
ਭਇਓ ਮਨੋਰਥ ਪੂਰਨ ਜੀ ਕਾ,
ਅੱਜ ਮੇਰੇ ਜੀ ਚਿੱਤ ਦਾ ਮਨੋਰਥ ਅੰਦਰੋਂ ਪੂਰਾ ਹੋਇਆ ਹੈ।
ਸਭ ਸਾਧਨ ਕੋ ਫਲ ਮੈਂ ਪਾਵਾ,
ਸਾਰਿਆਂ ਸਾਧਨਾਂ ਦਾ ਫਲ ਮਾਨੋ ਅੱਜ ਮੈਨੂੰ ਮਿਲ ਗਿਆ ਜੀ।
ਯੋਗ ਵਿਰਾਗ ਸੋ ਆਜ ਸੁਹਾਵਾ,
ਅੱਜ ਯੋਗ ਵਿਰਾਗ ਸਮਝ ਲੋ ਅੱਜ ਮੇਰਾ ਪੂਰਾ ਹੋ ਗਿਆ ਹੈ ਸਾਰਾ।
ਅਸ ਕਹਿ ਕਰ ਗਾ ਬੈਠ ਸਮੀਪਾ,
ਕਿਉਂ ਕਹਿ ਕਰਕੇ ਉਹ ਕੋਲ ਬੈਠ ਗਿਆ।
ਤਬ ਬੋਲੇ ਬੇਦੀ ਕੁਲ ਦੀਪਾ,
ਉਸ ਵਕਤ ਬੇਦੀਆਂ ਦੀ ਕੁਲ ਦੇ ਦੀਪਕ ਰੂਪ ਗੁਰੂ ਨਾਨਕ ਦੇਵ ਜੀ ਬੋਲੇ,
ਕਿਸ ਪ੍ਰਕਾਰ ਤੁਮ ਹਮਕੋ ਜਾਣੋ,
ਕਿਸ ਤਰੀਕੇ ਨਾਲ ਤੁਸੀਂ ਸਾਨੂੰ ਜਾਣਦੇ ਹੋ। ਭਰਥਰ ਜੀ ਨੂੰ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ,
ਆਗਮ ਕੀ ਉਡੀਕ ਕਸਾ ਠਾਨੋ,
ਤੁਸੀਂ ਸਾਡੇ ਆਉਣ ਦੀ ਇਹ ਉਡੀਕ ਕਿਵੇਂ ਕਰ ਰਹੇ ਸੀ? ਤੁਸੀਂ ਕਹਿੰਦੇ ਮੈਂ ਉਡੀਕ ਰਿਹਾ ਸੀ, ਸ਼ੁਕਰ ਹੈ ਮਿਲ ਗਏ ਹੋ, ਤੁਸੀਂ ਮੈਨੂੰ ਕਿੱਦਾਂ ਜਾਣਦੇ ਹੋ ਇਹ ਦੱਸੋ।
ਸੁਣਕਰ ਭਰਥਰ ਬਚਨ ਉਚਾਰੇ,
ਸੁਣਕਰ ਭਰਥਰ ਹਰੀ ਜੀ ਨੇ ਬਚਨ ਕੀਤੇ,
ਸਭ ਬਿਰਤਾਂਤ ਮੈਂ ਕਹੋ ਸਵਾਰੇ,
ਸਾਰਾ ਬਿਰਤਾਂਤ ਮੈਂ ਸਵਾਰ ਕੇ ਕਹਿੰਦਾ ਹਾਂ।
ਇੱਕ ਸਮੇਂ ਨਾਰਦ ਮੁਨ ਪਾਵਨ,
ਇੱਕ ਸਮੇਂ ਦੀ ਗੱਲ ਹੈ ਮਹਾਰਾਜ ਕੇ, ਜੋ ਅਮਰ ਰਿਸ਼ੀ ਨੇ ਨਾ ਨਾਰਦ ਮੁਨੀ ਜੀ, ਇੱਕ ਵਾਰ ਉਹ ਆਏ ਸਨ।
ਮਿਲਿਓ ਮੋਹੇ ਜਿਹੇ ਰੂਪ ਸੁਹਾਵਨ,
ਉਹ ਮੈਨੂੰ ਮਿਲੇ ਜਿਨ੍ਹਾਂ ਦਾ ਰੂਪ ਬੜਾ ਸੋਹਣਾ। ਇਹ ਅਮਰ ਹੁੰਦੇ ਨੇ, ਕਈ ਕਹਿੰਦੇ ਉਹ ਪਹਿਲਾਂ ਹੋਏ ਸੀ, ਫਿਰ ਅਸੀਂ ਚੁੱਪ ਕਰ ਜਾਂਦੇ ਹੁਣ ਇਹਨੂੰ ਕੀ ਸਮਝਾਉਣਾ। ਉਹ ਪਹਿਲਾਂ ਹੋਏ ਸੀ ਨੀ, ਉਹ ਸਾਰੇ ਅਮਰ ਪੁਰਸ਼ ਨੇ। ਅਮਰ ਪਦਵੀ ਮਿਲਦੀ ਆ, ਅਮਰ ਮਰਦਾ ਹੀ ਨਹੀਂ, ਉਹ ਇਸ ਤਰ੍ਹਾਂ ਹੀ ਰਹਿੰਦੇ ਹੁੰਦੇ ਸਾਰੇ ਜਾਣੇ। ਇਸ ਕਰਕੇ ਇਹ ਜਿਹੜੇ ਨੇ ਕੋਈ ਨਾਰਦ ਮੁਨੀ ਹੈ, ਨਾਰਦ ਮੁਨ ਉਪਦੇਸਿਆ ਬਾਣੀ ਅੰਦਰ, ਪ੍ਰਹਿਲਾਦ ਦਾ ਗੁਰੂ ਦੱਸਿਆ, ਧਰੂ ਜੀ ਨੂੰ ਉਹਨੇ ਉਪਦੇਸ਼ ਕੀਤਾ, ਹੋਰ ਕਈਆਂ ਨੂੰ ਕੀਤਾ। ਇਸ ਕਰਕੇ ਉਹ ਨਾਰਦ ਮੁਨੀ ਜੀ ਮੈਨੂੰ ਇੱਕ ਵਾਰ ਇਉਂ ਸਾਹਮਣੇ ਪ੍ਰਗਟ ਹੋ ਗਏ ਆ ਕੇ।
ਬੀਨਾ ਹੱਥ ਭਗਤ ਮਹਿ ਪੀਨਾ,
ਉਹਦੇ ਹੱਥ ਦੇ ਵਿੱਚ ਬੀਨਾ ਫੜੀ ਹੋਈ ਸੀ, ਉਹ ਪਰਮੇਸ਼ਰ ਦੀ ਭਗਤੀ ਵਿੱਚ ਭਿੱਜਿਆ ਹੋਇਆ ਸੀ। ਉਹ ਹਮੇਸ਼ਾ ਨਾਰਦ ਮੁਨੀ ਜੀ ਕੀਰਤਨ ਹੀ ਕਰਦੇ ਰਹਿੰਦੇ ਆ, ਪਰਮਾਤਮਾ ਦਾ ਕੀਰਤਨ ਜਿੱਥੇ ਹੁੰਦਾ ਉਹ ਬਹੁਤਾ ਕੀਰਤਨ ਸੁਣਦੇ ਆ। ਉਹਨਾਂ ਦੀ ਇਹ ਬਸ ਇੱਛਾ, ਆਪ ਵੀ ਕੀਰਤਨ ਕਰਦੇ ਰਹਿੰਦੇ ਨੇ ਤੇ ਪਰਮਾਤਮਾ ਦਾ ਵੀ ਹਮੇਸ਼ਾ ਜਿੱਥੇ ਕੀਰਤਨ ਹੁੰਦਾ ਉੱਥੇ ਸੱਜ ਕੇ ਕੀਰਤਨ ਸੁਣਦੇ ਹਨ।
ਰੰਗਿਓ ਪ੍ਰੇਮੈ ਰੰਗ ਪਰਵੀਨਾ,
ਪ੍ਰੇਮ ਰੰਗ ਵਿੱਚ ਸਿਆਣਾ ਸੀ, ਉਹ ਬਹੁਤ ਰੰਗਿਆ ਹੋਇਆ ਸੀ।
ਮੈਂ ਬਲੋਕ ਕਰ ਬੰਧਨ ਕੀਨੀ,
ਮੈਂ ਉਹਨਾਂ ਨੂੰ ਦੇਖ ਕਰਕੇ ਮੱਥਾ ਟੇਕਿਆ।
ਹਵੈ ਕਿਰਪਾਲਤਨ ਆ ਸਿੱਖ ਹਦੀਨੀ,
ਉਹਨਾਂ ਨੇ ਕਿਰਪਾਲੂ ਹੋ ਕੇ ਮੈਨੂੰ ਆਸ਼ੀਰਵਾਦ ਦਿੱਤਾ।
ਮੈਂ ਕਰ ਕੈ ਬਹੁ ਬਿਨੈ ਵਡਾਈ,
ਮੈਂ ਉਹਨਾਂ ਦੀ ਬਹੁਤ ਵਡਿਆਈ ਕੀਤੀ ਤੇ ਬੇਨਤੀ ਕੀਤੀ।
ਭੂਸਨ ਹਿਤ ਗਿਰਾ ਅਲਾਈ,
ਕੁਛ ਪੁੱਛਣ ਵਾਸਤੇ ਮੈਂ ਇਸ ਤਰ੍ਹਾਂ ਬੇਨਤੀ ਕੀਤੀ।
ਦੇਵ ਰਿਖ ਮੁਝ ਸੋ ਭਾਖਾ,
ਨਾਰਦ ਨੇ ਸੁਣ ਕੇ ਮੈਨੂੰ ਇਸ ਤਰ੍ਹਾਂ ਕਿਹਾ,
ਜੋ ਕਿਸ ਤੁਮ ਹੈ ਪੁੱਛਣ ਅਭਿਲਾਖਾ,
ਜੋ ਕੁਝ ਪੁੱਛਣ ਦੀ ਅਭਿਲਾਖਾ ਹੈ ਨਾ ਤੈਨੂੰ,
ਸਰਬ ਬਤਾਵੈ ਸ੍ਰੀ ਜਗ ਸਾਈ,
ਉਹ ਤਾਂ ਜਗ ਦੇ ਸਾਈ ਮਾਲਕ ਹੀ ਤੈਨੂੰ ਦੱਸਣਗੇ।
ਸ਼ਿਤ ਅਵਤਾਰ ਲੀਨ ਜਬ ਅਜਾਈ,
ਉਹਨਾਂ ਨੇ ਧਰਤੀ ਤੇ ਅਵਤਾਰ ਲੈ ਲਿਆ, ਤੈਨੂੰ ਅਸੀਂ ਦੱਸ ਦਿੰਦੇ ਆ ਜਿਹੜੇ ਤੇਰੇ ਕੁਐਸਚਨ ਨੇ ਨਾ, ਪ੍ਰਸ਼ਨ ਨੇ, ਉਹਨਾਂ ਦਾ ਜਵਾਬ ਸਿਰਫ ਮਾਲਕ ਦੇ ਸਕਦਾ, ਕਰਤਾਰ ਦੇ ਸਕਦਾ, ਤੇ ਕਰਤਾਰ ਅੱਜ ਕੱਲ ਸੰਸਾਰ ਦੇ ਉੱਤੇ ਪ੍ਰਗਟ ਹੋਇਆ ਹੈ।
ਸ੍ਰੀ ਨਾਨਕ ਨਿਜ ਨਾਮ ਧਰਾਵਹਿ,
ਉਹਨਾਂ ਨੇ ਆਪਣਾ ਨਾਮ ਗੁਰੂ ਨਾਨਕ ਰੂਪ ਕਰਕੇ ਧਰਾਇਆ ਹੈ।
ਭਗਤ ਜਗਤ ਮਹਿ ਪਾ ਮਗ ਪ੍ਰਗਟਾਵਹਿ,
ਉਹ ਜਗਤ ਦੇ ਵਿੱਚ ਭਗਤੀ ਦਾ ਰਸਤਾ ਪ੍ਰਗਟਾਉਣ ਲਈ ਹੀ ਪ੍ਰਗਟ ਹੋਏ ਹਨ।
ਖੰਡ ਪਖੰਡ ਬ੍ਰਹਮੰਡ ਮਜਾਰਾ,
ਸੋ ਉਹਨਾਂ ਨੇ ਕੀ ਕੀਤਾ, ਜਿਹੜਾ ਪਖੰਡ ਸੀ ਇਹਨੂੰ ਖੰਡ ਟੁਕੜੇ ਟੁਕੜੇ ਕਰਕੇ ਬ੍ਰਹਿਮੰਡ ਦੇ ਵਿੱਚ
ਉਪਦੇਸ਼ ਹੈ ਸਤਨਾਮ ਸੁਖਾਰਾ,
ਉਹ ਜਿਹੜਾ ਸਾਰਿਆਂ ਨਾਲੋਂ ਸੌਖਾ ਨਾ ਪਰਮਾਤਮਾ ਦਾ ਨਾਮ ਹੈ ਸਤਨਾਮ ਸ੍ਰੀ ਵਾਹਿਗੁਰੂ, ਉਹਨੂੰ ਸੰਸਾਰ ਦੇ ਅੰਦਰ ਗੁਰੂ ਨਾਨਕ ਦੇਵ ਜੀ ਉਪਦੇਸ਼ ਕਰ ਰਹੇ ਹਨ।
ਅਵਨੀ ਸਰਵ ਗਵਨ ਕਰ ਨਾਥਾ,
ਅਵਨੀ ਤੋਂ ਭਾਵ ਧਰਤੀ ਸਾਰੀ ਦੇ ਉੱਤੇ ਗਵਨ ਕਰ ਰਹੇ ਗੁਰੂ ਨਾਨਕ ਦੇਵ ਜੀ।
ਅਵੈ ਚਰਚਾ ਬਹੁ ਸਿੰਦਨ ਸਾਥਾ,
ਸਿੱਧਾਂ ਦੇ ਨਾਲ ਜਿਹੜੀ ਚਰਚਾ ਗੁਰੂ ਨਾਨਕ ਦੇਵ ਜੀ ਦੀ ਹੋਈ ਹੈ,
ਪ੍ਰਥਮ ਮਿਲੇਂਗੇ ਤੁਝੇ ਇਤ ਥਾਈ,
ਪ੍ਰਥਮ ਪਹਿਲਾਂ ਮਿਲਣਗੇ ਤੈਨੂੰ ਇਸ ਥਾਂ ਤੇ,
ਵੈਸੋ ਪ੍ਰੇਮ ਹਿਰਦੇ ਲਿਵ ਲਾਈ।
ਗੁਰੂ ਨਾਨਕ ਦੇਵ ਜੀ ਦਾ ਨਾਂ ਧਾਤਾ ਪਤਾ ਕੋਈ, ਨਾਂ ਕਿੱਥੇ ਰਹਿੰਦੇ ਇਹ ਵੀ ਨੀ ਮੈਨੂੰ ਪਤਾ, ਬਸ ਇੰਨਾ ਪਤਾ ਜਿੱਥੇ ਕੋਈ ਪ੍ਰੇਮ ਨਾਲ ਬਹਿ ਜੇ ਨਾ ਯਾਦ ਕਰਨ, ਉਹ ਗੁਰੂ ਨਾਨਕ ਦੇਵ ਜੀ ਉੱਥੇ ਆ ਜਾਂਦੇ। ਇਹ ਹੁਣ ਵੀ ਆ, ਵਿਸ਼ਵਾਸ ਕਰੋ ਇਸ ਗੱਲ ਤੇ, ਬਹਿ ਕੇ ਰਟਣ ਲਾ ਦਿਓ ਵਾਹਿਗੁਰੂ 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 ਦਾ ਮੂਲ ਮੰਤਰ ਦਾ, ਜਾਂ ਫਿਰ ਧੰਨ ਗੁਰੂ ਨਾਨਕ ਕਰੀ ਜਾਓ ਬੈਠੇ। ਸੋ ਇਹ ਐਸੀਆਂ ਚੀਜ਼ਾਂ ਹੁੰਦੀਆਂ ਕਿ ਜੇ ਹੁਣ ਇੱਥੇ ਕਲਯੁਗ ਕਲਯੁਗ ਕਰਕੇ ਸਾਰੇ ਕਿਉਂ ਇਹ ਕਿਉਂ ਇਹ ਕਿਵੇਂ ਬੜੀਆਂ ਗੱਲਾਂ ਕਰਦੇ, ਕਈ ਵਾਰ ਫਿਰ ਜੇ ਨਾ ਕਿਉਂ ਕਿਵੇਂ ਦਾ ਜਵਾਬ ਦਿਓ, ਫਿਰ ਕਈ ਕਹਿਣਗੇ ਲੋਕ ਇਹ ਕਿੱਥੇ ਲਿਖਿਆ ਧੰਨ ਗੁਰੂ ਨਾਨਕ ਕਹਿਣ, ਇਹ ਤਾਂ ਖੁਦ ਗੁਰੂ ਨਾਨਕ ਸਾਹਿਬ ਨੇ ਇੱਕ ਸਿੰਘ ਨੂੰ ਕਿਹਾ ਸੀ, ਉਹ ਕਹਿੰਦਾ ਮਹਾਰਾਜ ਇੱਕ ਦੂਜਾ ਸਿੰਘ ਵੀ ਆਓ ਤੁਹਾਡੇ ਦਰਸ਼ਨਾਂ ਨੂੰ ਕਹਿੰਦਾ। ਮਹਾਰਾਜ ਕਹਿੰਦੇ ਮੂਲ ਮੰਤਰ ਵਾਹਿਗੁਰੂ ਮੰਤਰ ਕਰੇ ਅਤੇ ਨਾਲ ਧੰਨ ਗੁਰੂ ਨਾਨਕ ਦਾ ਅਭਿਆਸ ਕਰੇ, ਕਹਿੰਦੇ ਫਿਰ ਕਿਰਪਾ ਹੋਜੂਗੀ। ਸਤਿਗੁਰੂ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਿਆ ਕਰੇ, ਕਹਿੰਦਾ ਮਹਾਰਾਜ ਉਹ ਜਪਜੀ ਸਾਹਿਬ ਨਹੀਂ ਪੜ੍ਹ ਸਕਦਾ। ਸਤਿਗੁਰੂ ਕਹਿੰਦੇ ਜਪਜੀ ਸਾਹਿਬ ਦੀ ਕੋਈ ਇੱਕ ਪੌੜੀ ਹੋਈ ਕਰੀ ਜਾਵੇ। ਉਹ ਕਹਿੰਦਾ ਹੁਣ ਮਹਾਰਾਜ ਤੁਸੀਂ ਹੀ ਦੱਸ ਦਿਓ ਫਿਰ ਕਿਹੜੀ ਪੌੜੀ ਕਰੇ। ਸਤਿਗੁਰੂ ਨੇ ਕੋਈ ਪੌੜੀ ਕਰ ਲਓ, ਸਾਰਾ ਜਪਜੀ ਸਾਹਿਬ ਮੇਰਾ ਹੀ ਰੂਪ ਹੈ। ਫਿਰ ਉਸ ਵਕਤ ਮਹਾਰਾਜ ਕਹਿੰਦੇ ਚੱਲ ਸਲੋਕ ਹੀ ਕਹਿ ਦੇ ਉਹਨੂੰ ਪੜ੍ਹ ਲਿਆ ਕਰੇ, ਪਵਣ ਗੁਰੂ ਬਾਣੀ ਪਿਤਾ ਇਹਦੀ ਇੱਕ ਮਾਲਾ ਕਰ ਲਿਆ ਕਰ, ਪੰਜ ਕਰ ਲਿਆ ਕਰ, ਕਹਿੰਦੇ ਫਿਰ ਕਿਰਪਾ ਹੋ ਜਾਂਦੀ ਇਸ ਤਰ੍ਹਾਂ। ਕਹਿੰਦੇ ਜੇ ਜਪਜੀ ਸਾਹਿਬ ਨਾਲ ਕੋਈ ਜੁੜਿਆ ਸਾਡੇ ਨਾਲ ਜੁੜਿਆ ਹੋਇਆ, ਸਾਰਾ ਪੜ੍ਹ ਲਿਆ ਕਰੋ ਤਾਂ ਕੀ ਆ, ਪੰਜ ਪੌੜੀਆਂ ਜੇ ਪੜ੍ਹ ਸਕ ਤਾਂ ਇੱਕ ਪੌੜੀ ਪੜ੍ਹ ਲਏ, ਤਾਂ ਸਲੋਕ ਪੜ੍ਹ ਲਏ, ਤਾਂ ਮੂਲ ਮੰਤਰ ਪੜ੍ਹ ਲਏ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ। ਕਹਿੰਦੇ ਜਦੋਂ ਮੈਨੂੰ ਕੋਈ ਫਿਰ ਆਵਾਜ਼ ਦਿੰਦਾ ਯਾਦ ਕਰਦਾ, ਸਾਨੂੰ ਪਤਾ ਲੱਗ ਜਾਂਦਾ ਵੀ ਸਾਨੂੰ ਯਾਦ ਕਰਦਾ। ਜਦੋਂ ਉਹਦੀ ਪੂਰਨ ਤਪੱਸਿਆ ਹੋ ਜਾਂਦੀ, ਭਾਵ ਇਕਾਗਰ ਮਨ ਹੋ ਜਾਂਦਾ, ਫਿਰ ਅਸੀਂ ਆਪ ਹੀ ਦਰਸ਼ਨ ਦੇ ਦਿੰਦੇ ਹਾਂ। ਅਤੇ ਇਹ ਚੀਜ਼ਾਂ ਕੋਈ ਦੱਸਦਾ ਨਹੀਂ, ਕਿਉਂ ਇਹ ਬਾਹਰ ਨੂੰ ਕੱਢਣ ਦਾ ਹੁਕਮ ਨਹੀਂ ਕਿਸੇ ਨੂੰ। ਸਾਰੇ ਫਿਰ ਡਰਦੇ ਨੇ ਵੀ ਮੇਰੀ ਅਵਸਥਾ ਨਾ ਕਿਤੇ ਖਰਾਬ ਹੋ ਜਾਵੇ, ਦੱਸਿਆ ਤਾਂ ਮੇਰੀ ਕੋਈ ਅਵਸਥਾ ਹੀ ਨਹੀਂ ਬਣੀ ਹਲੇ, ਮੈਨੂੰ ਤਾਂ ਕੋਈ ਡਰ ਨਹੀਂ ਮੇਰੀ ਅਵਸਥਾ ਕੀ ਖਰਾਬ ਹੋਣੀ। ਇਸ ਕਰਕੇ ਮੈਂ ਤਾਂ ਪੁੱਛ ਪਛਾ ਕੇ ਇੱਧਰੋਂ ਉੱਧਰੋਂ ਸੰਗਤ ਦੇ ਭਲੇ ਵਾਸਤੇ ਸਭ ਦੱਸ ਦਿੰਦਾ, ਅਤੇ ਇਹਦੇ 'ਤੇ ਜੇ ਤਾਂ ਕਿੰਤੂ ਕਰਨਾ ਫਿਰ ਤੁਹਾਡੀ ਮਰਜ਼ੀ, ਜੇ ਤੁਸੀਂ ਇਹਨੂੰ ਕਮਾਉਣਾ ਫਿਰ ਤੁਹਾਨੂੰ ਫਾਇਦਾ ਹੋ ਜਾਊਗਾ। ਇਸ ਕਰਕੇ ਇਹ ਕਰਦੇ ਹਮੇਸ਼ਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੂੰ ਹੀ ਨਿਰੰਕਾਰ ਮਹਾਰਾਜ, ਕਿਉਂਕਿ ਨਿਰੰਕਾਰ ਉਹ ਆਪ ਹੀ ਆਏ ਸੰਸਾਰ ਦੇ ਉੱਤੇ ਤਾਰਨ ਵਾਸਤੇ। ਉਹਨਾਂ ਨੇ ਅਸਲ ਵਿੱਚ ਅਕਾਲ ਪੁਰਖ ਪ੍ਰਕਾਸ਼ ਸਰੂਪ ਹੈ, ਪ੍ਰਕਾਸ਼ ਵਿੱਚੋਂ ਸ਼ਬਦ ਹੁੰਦਾ ਹੈ, ਓਅੰਕਾਰ ਸ਼ਬਦ ਨਾਲ ਸ੍ਰਿਸ਼ਟੀ ਰਚੀ ਹੈ, ਉਹ ਪ੍ਰਕਾਸ਼ ਨੇ ਸ਼ਬਦ ਧਾਰਿਆ ਰੂਪ, ਸ਼ਬਦ ਨੇ ਫਿਰ ਆਕਾਰ ਧਾਰਿਆ, ਆਕਾਰ ਨੇ ਫਿਰ ਸ਼ਬਦ ਦਿੱਤਾ ਆਪਾਂ ਨੂੰ, ਸ਼ਬਦ ਦੇ ਰਾਹੀਂ ਆਪਾਂ ਪ੍ਰਕਾਸ਼ ਵਿੱਚ ਫਿਰ ਚਲੇ ਜਾਂਦੇ ਹਾਂ। ਬਸ ਇਹ ਤਰੀਕਾ ਹੈ। ਸੋ ਪ੍ਰਕਾਸ਼ ਸ਼ਬਦ, ਸ਼ਬਦ ਤੋਂ ਅੱਗੇ ਆਕਾਰ, ਆਕਾਰ ਤੋਂ ਵਾਪਸ ਸ਼ਬਦ, ਸ਼ਬਦ ਫਿਰ ਪ੍ਰਕਾਸ਼ ਵਿੱਚ ਆਪਾਂ ਨੂੰ ਉੱਥੇ ਵਾਪਸ ਲੈ ਜਾਂਦਾ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਕਿਰਪਾ ਹੁੰਦੀ ਹੈ।
ਉਸਲਿਓ ਜੋ ਹਵੈ ਨਿਜ ਮਨ ਮੈਂ,
ਕਹਿਣ ਲੱਗੇ ਜੋ ਮਨ ਵਿੱਚ ਹੈ ਨਾ ਤੁਹਾਡੇ ਉਹ ਹੁਣ ਪੁੱਛ ਲਓ ਤੁਸੀਂ।
ਸਰਬ ਬਤਾਈ ਦੇ ਇੱਕ ਛਿਨ ਮੈਂ,
ਸੋ ਸਾਰਾ ਕੁਛ ਇੱਕ ਛਿਨ ਦੇ ਵਿੱਚ ਹੀ ਅਸੀਂ ਦੱਸ ਦੇਣਾ ਕਰਾਂਗੇ।
ਰਬ ਕੀ ਮੈਂ ਰਾਬਰ ਸੁਧ ਪਾਈ,
ਉਸ ਵਕਤ ਤੋਂ ਮੈਂ ਆਪ ਦੀ ਸੁਧ ਭਾਵ ਖਬਰ ਪ੍ਰਾਪਤ ਕੀਤੀ ਹੈ।
ਬੈਠ ਰਹੋ ਚਰ ਹੋਏ ਇਸ ਥਾਈ,
ਫਿਰ ਮੈਂ ਕਿਤੇ ਤੁਹਾਨੂੰ ਲੱਭਣ ਨਹੀਂ ਗਿਆ, ਬਸ ਮੈਂ ਉੱਥੇ ਹੀ ਸਮਾਧੀ ਲਾ ਕੇ ਆਹ ਥਾਂ ਜਿਹੜਾ ਨਾ ਇੱਥੇ ਹੀ ਬਹਿ ਗਿਆ, ਸਮਾਧੀ ਲਾ ਕੇ ਤੁਹਾਨੂੰ ਮੈਂ ਬਸ ਜਪਣ ਲੱਗ ਪਿਆ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਮੈਂ ਤੇ ਤੁਹਾਡਾ ਜਿਉਂ ਅਭਿਆਸ ਸ਼ੁਰੂ ਕੀਤਾ, ਤੁਹਾਨੂੰ ਫਿਰ ਮਹਾਰਾਜ ਸੱਚੇ ਪਾਤਸ਼ਾਹ ਯਾਦ ਇੰਨਾ ਕੀਤਾ, ਫਿਰ ਤੁਸੀਂ ਹੁਣ ਦਰਸ਼ਨ ਦੇਣ ਆ ਗਏ ਜੀ।
ਅਬ ਮੋਕੋ ਭਾਦਰਸ ਤੋਂ ਮਾਰਾ,
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਅਬ ਮੋਕੋ ਭਾਦਰਸ ਤੋਂ ਮਾਰਾ, ਹੁਣ ਆਪ ਜੀ ਦਾ ਮੈਨੂੰ ਦਰਸ਼ਨ ਹੋ ਗਿਆ ਹੈ।
ਪਯੋ ਸਾਚ ਜੋ ਮੁਨੀ ਉਚਾਰਾ,
ਉਹ ਜਿਹੜਾ ਮੁਨੀ ਨੇ ਕਿਹਾ ਸੀ ਨਾ ਨਾਰਦ ਮੁਨੀ ਨੇ, ਉਹ ਸੱਚ ਹੋ ਗਿਆ, ਕਿਉਂਕਿ ਆਤਮਾ ਕਦੇ ਮਰਦੀ ਨਹੀਂ। ਇਹ ਗੱਲ ਆਪਾਂ ਯਾਦ ਰੱਖੋ, ਆਤਮਾ ਨੂੰ ਨਾ ਕੋਈ ਮਾਰ ਸਕਦਾ, ਨਾ ਕੱਟ ਸਕਦਾ, ਨਾ ਵੱਢ ਸਕਦਾ, ਨਾ ਇਹ ਡੁੱਬਦੀ ਹੈ। ਆਹ ਜਿੰਨੇ ਬੰਦੇ ਸੰਸਾਰ ਅੰਦਰ ਹੁਣ ਤੱਕ ਕੋਈ ਵੀ ਹੋਇਆ ਉਹ ਹੈ, ਉਹ ਕੋਈ ਨਰਕਾਂ 'ਚ ਬੈਠਾ ਜਿਹੜਾ ਮਾੜਾ ਕੰਮ ਕਰਦਾ, ਕੋਈ ਸਵਰਗਾਂ 'ਚ ਬੈਠਾ, ਕੋਈ ਸੱਚਖੰਡ 'ਚ ਬੈਠਾ, ਕੋਈ ਕਿਸੇ ਜੂਨੀ 'ਚ ਪਿਆ ਹੋਇਆ, ਮੌਤ ਕਿਸੇ ਦੀ ਨਹੀਂ ਹੁੰਦੀ, ਸਿਰਫ ਸਰੀਰਕ ਮੌਤ ਹੁੰਦੀ। ਸਰੀਰ ਨੂੰ ਛੱਡ ਕੇ ਦੂਜੇ ਥਾਂ ਚਲਿਆ ਜਾਂਦਾ, ਉਹਨੂੰ ਆਪਾਂ ਕਹਿੰਦੇ ਫਲਾਨਾ ਮਰ ਗਿਆ। ਠੀਕ ਹੈ, ਦੁਨੀਆਂ ਲਈ ਤਾਂ ਮਰ ਗਿਆ, ਪਰ ਉਹ ਮਰਿਆ ਨਹੀਂ ਹੁੰਦਾ, ਜਿਉਂਦਾ ਹੀ ਹੁੰਦਾ। ਆਪ ਬੰਦਾ ਜਦੋਂ ਮਰਦਾ, ਸਰੀਰ ਛੱਡਦਾ, ਆਪ ਨੂੰ ਨਹੀਂ ਪਤਾ ਲੱਗਦਾ ਕਿਵੇਂ ਮਰ ਗਿਆ। ਤੋ ਜਿਵੇਂ ਕੋਈ ਕੈਨੇਡਾ 'ਚ ਘਰ ਲੈਣ ਗਿਆ ਸੀ, ਬੇਸਮੈਂਟ, ਉਹ ਕਿਰਾਏ 'ਤੇ ਨਹੀਂ ਸੀ ਚੜ੍ਹਦੀ, ਉੱਥੇ ਲੋਕ ਡਰਦੇ ਸੀਗੇ। ਇੱਕ ਬੰਦਾ ਕਹਿੰਦਾ ਮੈਂ ਵੀ ਚਲਿਆ ਗਿਆ ਵੀ ਬੇਸਮੈਂਟ, ਮੈਂ ਵੀ ਕਿਰਾਏ 'ਤੇ ਲੈਣੀ ਹੈ। ਕਹਿੰਦਾ ਮੈਨੂੰ ਕਿਸੇ ਦੱਸਿਆ ਵੀ ਇੱਥੇ ਗੜਬੜ ਜੀ ਹੈ। ਕਹਿੰਦਾ ਦਰਵਾਜ਼ਾ ਖੜਕਾਇਆ ਜਾ ਕੇ, ਦਰਵਾਜ਼ਾ ਖੋਲ੍ਹਿਆ, ਚਿੱਟੇ ਜਿਹੇ ਕੱਪੜਿਆਂ 'ਚ ਬਜ਼ੁਰਗ ਆਇਆ। ਕਹਿੰਦਾ ਹਾਂਜੀ ਦੱਸੋ। ਕਹਿੰਦੇ ਬਾਪੂ ਜੀ, ਇਹ ਆਪਣਾ ਕਿਰਾਏ 'ਤੇ ਬੇਸਮੈਂਟ ਅਸੀਂ ਲੈਣੀ ਸੀਗੀ, ਮੈਨੂੰ ਕਿਸੇ ਦੱਸਿਆ ਇੱਥੇ ਕੋਈ ਰੂਹ ਜੀ ਰਹਿੰਦੀ ਆ। ਉਹ ਕਹਿੰਦਾ ਮੈਨੂੰ ਤਾਂ 20 ਸਾਲ ਹੋ ਗਏ ਮੇਰੇ ਨੂੰ, ਮੈਂ ਤਾਂ ਕਦੇ ਦੇਖਿਆ ਨਹੀਂ ਇੱਥੇ ਕੋਈ ਰੂਹ ਰਾਹ ਫਿਰਦੀ। ਇਸ ਕਰਕੇ ਹੈ ਕਿ ਇਹ ਚੀਜ਼ਾਂ ਐਸੀਆਂ ਹੋ ਜਾਂਦੀਆਂ, ਬੰਦੇ ਨੂੰ ਆਪ ਨਹੀਂ ਪਤਾ ਲੱਗਦਾ ਚੜ੍ਹਾਈ ਕਰ ਗਿਆ, ਕਿਉਂਕਿ ਬੰਦਾ ਤਾਂ ਜਿਉਂਦਾ ਹੀ ਹੁੰਦਾ।